28 ਫਰਵਰੀ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਫੈਡਰਲ ਸਰਕਾਰ ਵੱਲੋਂ ਸੁਪਰ ਐਨੂਏਸ਼ਨ ਉੱਤੇ ਟੈਕਸ ਵਿੱਚ ਤਬਦੀਲੀਆਂ ਦਾ ਐਲਾਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਭਾਰਤ ਨਾਲ ਸੰਬੰਧ ਸੁਧਾਰਨ ਦੇ ਇੱਛੁਕ ਅਗਲੇ ਹਫ਼ਤੇ ਜਾ ਰਹੇ ਨੇ ਭਾਰਤ ਦੇ ਦੌਰੇ 'ਤੇ। ਅਤੇ ਖੇਡਾਂ ਵਿੱਚ ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਅਨ ਫੁੱਟਬਾਲ ਟੀਮ ਵੱਲੋਂ ਆਪਣੀ ਖੇਡ ਨੀਤੀ ਬਾਰੇ ਖੁਲਾਸਾ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਨੇ ਉੱਚ ਸੁਪਰ ਐਨੂਏਸ਼ਨ ਬਕਾਏ ਤੇ ਟੈਕਸ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਵਿੱਤੀ ਸਾਲ 2025 ਤੋਂ 2026 ਤੋਂ $30 ਲੱਖ ਤੋਂ ਵੱਧ ਦੇ ਬਕਾਏ ਤੇ 30% ਦਾ ਟੈਕਸ ਲਗਾਇਆ ਜਾਵੇਗਾ, ਜਦਕਿ ਇਹ ਦਰ ਪਹਿਲਾਂ 15% ਸੀ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਤਬਦੀਲੀਆਂ ਲਗਭਗ 80,000 ਲੋਕਾਂ 'ਤੇ ਲਾਗੂ ਹੋਣਗੀਆਂ ਅਤੇ ਤਬਦੀਲੀ ਲਾਗੂ ਹੋਣ ਦੇ ਆਪਣੇ ਪਹਿਲੇ ਸਾਲ ਵਿੱਚ ਹੀ $2 ਬਿਲੀਅਨ ਵਾਧੂ ਡਾਲਰ ਲਿਆਏਗੀ। $3 ਮਿਲੀਅਨ ਤੋਂ ਘੱਟ ਦੇ ਬਕਾਏ 'ਤੇ 15% ਦੀ ਮੌਜੂਦਾ ਦਰ ਹੀ ਲਾਗੂ ਰਹੇਗੀ। ਖਜ਼ਾਨਚੀ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਬਹੁਤ ਸਾਰਾ ਪੈਸਾ ਕਮਾਇਆ ਹੈ ਜਾਂ ਬਚਾਇਆ ਹੈ, ਸਰਕਾਰ ਦਾ ਇਹ ਕਦਮ ਉਹਨਾਂ ਪ੍ਰਤੀ ਕੋਈ ਮਤਭੇਦ ਨੂੰ ਨਹੀਂ ਦਰਸਾਉਂਦਾ। ਪਰ ਫੈਡਰਲ ਬਜਟ 'ਤੇ ਮੌਜੂਦਾ ਅਤੇ ਭਵਿੱਖ ਦੇ ਦਬਾਅ ਦੇ ਨਾਲ ਇਹ ਸਥਿਤੀ ਅਨੁਚਿਤ ਅਤੇ ਅਯੋਗ ਹੈ, ਜਿਸ ਕਾਰਨ ਸਰਕਾਰ ਨੂੰ ਇਹ ਕਦਮ ਲੈਣਾ ਪੈ ਰਿਹਾ ਹੈ।
We think at a really crucial time for our budget, we need to make a serious assessment of what's affordable and what's not affordable, and we want to make sure that whatever we provide in the tax system is fair, and I think it's for any objective observer, the idea that ordinary working people subsidize incredibly generous tax breaks for people with millions and millions of dollars in superannuation doesn't stack up.
ਉੱਧਰ ਸੰਘੀ ਵਿਰੋਧੀ ਧਿਰ ਦੋਸ਼ ਲਗਾ ਰਹੀ ਹੈ ਕਿ ਸਰਕਾਰ ਆਪਣੇ ਖਰਚਿਆਂ ਦਾ ਭੁਗਤਾਨ ਕਰਨ ਲਈ ਸੇਵਾ ਮੁਕਤੀ ਤੇ ਟੈਕਸ ਨੂੰ ਬਦਲ ਰਹੀ ਹੈ। ਵਿਰੋਧੀ ਧਿਰ ਦੇ ਖਜ਼ਾਨਾ ਬੁਲਾਰੇ ਐਂਗਸ ਟੇਲਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 15% ਦੀ ਬਜਾਏ 30% ਦੇ ਹਿਸਾਬ ਨਾਲ $30 ਲੱਖ ਤੋਂ ਵੱਧ ਦੇ ਬਕਾਏ ਤੇ ਟੈਕਸ ਲਗਾਉਣ ਦਾ ਫੈਸਲਾ ਗਲਤ ਤਰੀਕੇ ਨਾਲ ਅਤੇ ਗਲਤ ਕਾਰਨਾ ਕਰਕੇ ਕੀਤਾ ਗਿਆ ਹੈ।
Is that when the Labor Party runs out of money, it comes after yours. And we're going to see, I'm confident, a lot more of this from the Labor Party. They're not talking about managing their spending and managing their budget. They're talking about raising taxes.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਗਲੇ ਹਫ਼ਤੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਦਾ ਦੌਰਾ ਕਰਨਗੇ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਉਹਨਾਂ ਦੀ ਭਾਰਤ ਫੇਰੀ ਵਿਦੇਸ਼ੀ ਮਾਮਲਿਆਂ ਪ੍ਰਤੀ ਉਹਨਾਂ ਦੀ ਸਰਕਾਰ ਦੀ ਪਹੁੰਚ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰੇਗੀ। ਉਹ ਆਸਟ੍ਰੇਲੀਆਈ ਕਾਰੋਬਾਰੀ ਨੇਤਾਵਾਂ ਨੂੰ ਆਪਣੇ ਨਾਲ ਲੈ ਕੇ ਜਾਣਗੇ, ਜਿਸ ਨਾਲ ਦੋਵੇਂ ਦੇਸ਼ ਇਹ ਸੰਕੇਤ ਦਿੰਦੇ ਹਨ ਕਿ ਉਹ ਦੁਵੱਲੇ ਸੰਬੰਧਾਂ ਨੂੰ ਹੋਰ ਵਧਾਉਣ ਲਈ ਉਤਸੁਕ ਹਨ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਭਾਰਤ ਸੰਬੰਧਾਂ ਨੂੰ ਕੁਝ ਹੱਦ ਤੱਕ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਉਹ ਇਸ ਨੂੰ ਬਦਲਣਾ ਚਾਹੁੰਦੇ ਹਨ।
What I'm determined to do is to build a better relationship between Australia and India. I see it as a relationship of opportunity. Australia's back around the international table, engaging with our neighbours, pursuing our interests, but also pursuing our values.
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਤਾ ਅਤੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਿਡੇਨ ਦੇ ਨਾਲ ਕੁਆਡ ਰੱਖਿਆ ਗੱਠਜੋੜ ਦੇ ਨੇਤਾਵਾਂ ਦੀ ਇੱਕ ਹੋਰ ਮੀਟਿੰਗ ਦੇ ਹਿੱਸੇ ਵਜੋਂ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਦਾ ਦੌਰਾ ਕਰਨ ਵਾਲੇ ਹਨ। ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਰਿਟੇਲ ਸੇਲਸ ਦੇ ਅੰਕੜੇ ਮੁੜ ਬਹਾਲ ਹੋਏ ਹਨ ਅਤੇ ਨੌਕਰੀਆਂ ਲਈ ਇਸ਼ਤਿਹਾਰੀ ਤਨਖਾਹਾਂ ਵਿੱਚ ਵੀ ਵਾਧਾ ਹੋਇਆ ਹੈ। ਦਸੰਬਰ ਵਿੱਚ 4% ਦੀ ਗਿਰਾਵਟ ਤੋਂ ਬਾਅਦ ਰਿਟੇਲ ਵਪਾਰ ਵਿੱਚ ਜਨਵਰੀ ਦੌਰਾਨ 1.9% ਦਾ ਵਾਧਾ ਦਰਜ ਹੋਇਆ ਹੈ। ਸਾਰੇ ਉਦਯੋਗਾਂ ਵਿੱਚ ਟਰਨਓਵਰ ਵਧਿਆ ਹੈ। ਡਿਪਾਰਟਮੈਂਟ ਸਟੋਰਾਂ ਨੇ 8.8% ਦਾ ਵਾਧਾ ਦਰਜ ਕੀਤਾ ਹੈ। ਕੱਪੜੇ, ਜੁੱਤੀਆਂ ਅਤੇ ਐਕਸੈਸਰੀ ਰਿਟੇਲਿੰਗ ਵਿਕਰੇਤਾ ਅਗਲੇ ਸਥਾਨ 'ਤੇ ਸਨ, ਜਿਸ ਵਿੱਚ 6.5% ਦਾ ਵਾਧਾ ਦਰਜ ਕੀਤਾ ਗਿਆ। ਨੌਕਰੀਆਂ ਦੀ ਵੈਬਸਾਈਟ ਸੀਕ ਨੇ ਨੌਕਰੀਆਂ ਲਈ ਇਸ਼ਤਿਹਾਰੀ ਤਨਖਾਹਾਂ ਵਿੱਚ ਜਨਵਰੀ ਤੋਂ 4.4% ਦਾ ਵਾਧਾ ਰਿਕਾਰਡ ਕੀਤਾ ਹੈ। ਇਹ ਦਸੰਬਰ ਵਿੱਚ 4.6% ਤੋਂ ਘੱਟ ਸੀ। ਨਵੀਨਤਮ ਰਾਸ਼ਟਰੀ ਖਾਤਿਆਂ ਦੇ ਅੰਕੜਿਆਂ ਦਾ ਐਲਾਨ ਕੱਲ੍ਹ 1 ਮਾਰਚ ਨੂੰ ਕੀਤਾ ਜਾਵੇਗਾ। ਸੀਕ ਦੇ ਮੁੱਖ ਅਰਥਸ਼ਾਸਤਰੀ ਮੈਟ ਕੌਗਲ ਦਾ ਕਹਿਣਾ ਹੈ ਕਿ ਲੇਬਰ ਮਾਰਕੀਟ ਦੀ ਤਾਜ਼ਾ ਸਥਿਤੀ ਅਨੁਸਾਰ ਰੁਜ਼ਗਾਰਦਾਤਾਵਾਂ ਨੂੰ ਨੌਕਰੀ ਦੇ ਉਮੀਦਵਾਰਾਂ ਨੂੰ ਵਧੇਰੇ ਪੈਸੇ ਦੀ ਪੇਸ਼ਕਸ਼ ਕਰਨੀ ਪੈ ਰਹੀ ਹੈ.
Employers are much more able and in some cases willing to adjust the salaries that they're offering for prospective new starters than they are to adjust the wages and salaries they pay to existing staff when economic conditions change. So in boom times, they have to offer more to prospective staff to try and get people to apply. That's not necessarily reflected in kind of wages and salaries for everyone, at least not immediately.
ਆਸਟ੍ਰੇਲੀਆ ਦਾ ਸਭ ਤੋਂ ਵੱਡਾ ਕੋਲਡ ਚੇਨ ਟਰਾਂਸਪੋਰਟ ਆਪਰੇਟਰ ਸਵੈ ਇੱਛਤ ਪ੍ਰਸ਼ਾਸਨ ਵਿੱਚ ਚਲਾ ਗਿਆ ਹੈ. ਸਭ ਤੋਂ ਵੱਡੇ ਕੋਲਡ ਚੇਨ ਟਰਾਂਸਪੋਰਟ ਆਪਰੇਟਰ ਦਾ ਵਲੰਟਰੀ ਐਡਮਿਨਿਸਟ੍ਰੇਸ਼ਨ ਵਿੱਚ ਜਾਣਾ ਇਹ ਸੰਕੇਤ ਦਿੰਦਾ ਹੈ ਕਿ ਬਹੁਤ ਸਾਰੇ ਸਥਾਨਕ ਕਾਰੋਬਾਰ 2023 ਵਿੱਚ ਸੰਘਰਸ਼ ਕਰ ਰਹੇ ਨੇ. ਸਿਡਨੀ ਆਧਾਰਿਤ ਸਕਾਟਸ ਰੈਫਰੀਜਰੇਟਿਡ ਲੌਜਿਸਟਿਕਸ, ਕੋਲਸ, ਵੂਲਵਰਥ, ਐਲਡੀ ਅਤੇ ਆਈਜੀਏ ਸਮੇਤ ਪ੍ਰਮੁੱਖ ਸੁਪਰਮਾਰਕਿਟਾਂ ਲਈ ਮਾਲ ਦਾ ਇੱਕ ਮੁੱਖ ਮੂਵਰ ਸੀ. ਇਹ ਟਰੱਕਿੰਗ ਕੰਪਨੀ ਸੋਮਵਾਰ 27 ਫਰਵਰੀ ਨੂੰ ਸਵੈ ਇੱਛਿਤ ਪ੍ਰਸ਼ਾਸਨ ਵਿੱਚ ਚਲੀ ਗਈ. ਸਲਾਹਕਾਰ ਅਤੇ ਨਿਵੇਸ਼ ਫਰਮ ਕੋਡਾਮੈਂਥਾ ਨੂੰ 1500 ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਵਾਲੀ ਇਸ ਕੰਪਨੀ ਲਈ ਇੱਕ ਖਰੀਦਦਾਰ ਦੀ ਭਾਲ ਕਰਨ ਦਾ ਕੰਮ ਸੌਂਪਿਆ ਗਿਆ ਹੈ. ਕੋਡਾਮੈਂਥਾ ਤੋਂ ਸਕਾਟ ਲੈਂਗਡਨ ਨੇ ਚੈਨਲ 9 ਨੂੰ ਦੱਸਿਆ ਕਿ ਕੰਪਨੀ ਦੇ ਖਤਮ ਹੋਣ ਵਿੱਚ ਬਹੁਤ ਸਾਰੇ ਕਾਰਕਾਂ ਦਾ ਯੋਗਦਾਨ ਹੈ.
Yeah, it's been a tricky couple of years in the logistics space for many companies, and Scott's one of them. Increasing fuel prices, weather events, the COVID shutdown impacts, and the lack of supply of employees are just a few of the challenges that have faced the industry over the past couple of years. And unfortunately, Scott's went into voluntary administration and receivership yesterday.
ਆਸਟ੍ਰੇਲੀਆ ਦੇ ਪਹਿਲੇ ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਕਾਰਨ ਵਿਕਟੋਰੀਆ ਵਿੱਚ 240 ਤੋਂ ਵੱਧ ਇਲੈਕਟ੍ਰੀਕਲ ਅਤੇ ਹਾਈਬ੍ਰਿਡ ਕਾਰਾਂ ਦੀਆਂ ਰਜਿਸਟ੍ਰੇਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਹਨ. 2.6 cents ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਸੂਲੇ ਜਾਣ ਵਾਲੇ ਟੈਕਸ ਨੂੰ ਫਿਲਹਾਲ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ. ਇਸ ਨੂੰ 2021 ਦੇ ਜੁਲਾਈ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਫਿਊਲ ਐਕਸਾਈਜ਼ ਦੁਆਰਾ ਪ੍ਰਦਾਨ ਕੀਤੇ ਜਾਂਦੇ ਮਾਲੀਏ ਨੂੰ ਬਦਲਣ ਲਈ ਇਸ ਨੂੰ ਲਾਗੂ ਕੀਤਾ ਗਿਆ ਸੀ. ਜਿਹੜੇ ਲੋਕ ਵਿਕਟੋਰੀਆ ਵਿੱਚ ਇੱਕ ਇਲੈਕਟ੍ਰਿਕ ਵਾਹਨ ਦੇ ਮਾਲਕ ਹਨ, ਉਹਨਾਂ ਨੂੰ ਇਹ ਨਿਰਧਾਰਤ ਕਰਨ ਲਈ ਕਿ ਉਹਨਾਂ ਨੂੰ ਕਿੰਨਾ ਭੁਗਤਾਨ ਕਰਨਾ ਚਾਹੀਦਾ ਹੈ, ਸਾਲਾਨਾ ਆਪਣੇ ਓਡੋਮੀਟਰ ਦੀ ਇੱਕ ਫੋਟੋ ਜਮ੍ਹਾਂ ਕਰਾਉਣੀ ਪੈਂਦੀ ਹੈ. ਇੱਕ ਇਲੈਕਟ੍ਰਿਕ ਵਾਹਨ ਦੀ ਮਾਲਕ ਲੀਜ਼ਾ ਕੇਨ ਕਹਿੰਦੀ ਹੈ ਕਿ ਉਸਦੀ ਕਾਰ ਦੀ ਰਜਿਸਟ੍ਰੇਸ਼ਨ ਉਸਦੀ ਜਾਣਕਾਰੀ ਤੋਂ ਬਿਨਾਂ ਰੱਦ ਕਰ ਦਿੱਤੀ ਗਈ ਸੀ ਅਤੇ ਟੈਕਸ ਦਾ ਭੁਗਤਾਨ ਕਰਨ ਬਾਰੇ ਵੀ ਉਸਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ. ਸਰਕਾਰੀ ਏਜੰਸੀ ਵਿਕਰੋਟਸ ਦਾ ਕਹਿਣਾ ਹੈ ਕਿ ਲਗਭਗ 1% ਇਲੈਕਟ੍ਰਿਕ ਵਾਹਨ ਮਾਲਕ ਟੈਕਸ ਦਾ ਭੁਗਤਾਨ ਕਰਨ ਤੋਂ ਮੁਨਕਰ ਹੋਏ ਹਨ. ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ. ਫੁੱਟਬਾਲ ਵਿੱਚ ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਅਨ ਟੀਮ ਆਪਣੇ ਆਖਰੀ ਅਭਿਆਸ ਮੈਚ ਵਿੱਚ ਫਰਾਂਸ ਨਾਲ ਭਿੜੇਗੀ. ਟੀਮ ਮਾਟਲਦਾਸ ਆਇਰਲੈਂਡ ਵਿਰੁੱਧ ਮੈਚ ਨਾਲ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ 6 ਦਿਨ ਪਹਿਲਾਂ ਇਹ ਮੈਚ 14 ਜੁਲਾਈ ਨੂੰ ਮੈਲਬਰਨ ਦੇ ਡੌਕਲੈਂਡ ਸਟੇਡੀਅਮ ਵਿੱਚ ਖੇਡੇਗੀ. ਫਰਾਂਸ ਇਸ ਸਮੇਂ ਵਿਸ਼ਵ ਵਿੱਚ 5ਵੇਂ ਸਥਾਨ 'ਤੇ ਹੈ ਅਤੇ ਆਸਟ੍ਰੇਲੀਆ ਤੋਂ 7 ਸਥਾਨ ਉੱਪਰ ਹੈ. ਮਟਲਦਾਸ ਮਿਡਫੀਲਡਰ ਐਲਿਸ ਕੋਲੈਂਡ ਨਾਈਟ ਦਾ ਕਹਿਣਾ ਹੈ ਕਿ ਫਰਾਂਸ ਨਾਲ ਮੈਚ ਟੀਮ ਦੀ ਮੌਜੂਦਾ ਸਮੇਂ ਵਿੱਚ ਚੰਗੀ ਗਤੀ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਹੋਵੇਗਾ.
Every game builds confidence. You look at the run that we're on at the moment, so 7 wins, the team's thriving. We're playing some of the best football that we've ever played, and that just builds momentum. So if we can keep that going, leading right into the World Cup, we'll be flying. Full focus is on that first game against Ireland, and this will be a really good challenge for us.
ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ. ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55.65 ਰੁਪਏ, ਪਾਕਿਸਤਾਨ ਦੇ 176.33 ਰੁਪਏ ਅਤੇ ਅਮਰੀਕਾ ਦੇ 66 cents 'ਤੇ ਦਰਜ ਕੀਤੀ ਗਈ ਹੈ. ਅਤੇ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ. ਪਰਥ ਵਿੱਚ ਧੁੱਪ ਰਹੇਗੀ, ਤਾਪਮਾਨ 37 ਡਿਗਰੀ. ਐਡਲੇਡ ਵਿੱਚ ਬੱਦਲਵਾਈ, ਤਾਪਮਾਨ ਵੱਧੋ ਵੱਧ 24 ਡਿਗਰੀ. ਮੈਲਬਰਨ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ, ਤਾਪਮਾਨ ਵੱਧੋ ਵੱਧ 21 ਡਿਗਰੀ. ਹੌਬਾਰਟ ਵਿੱਚ ਬੱਦਲਵਾਈ, ਤਾਪਮਾਨ 21 ਡਿਗਰੀ. ਕੈਨਬਰਾ ਵਿੱਚ ਮੀਂਹ ਦੇ ਆਸਾਰ, ਤਾਪਮਾਨ ਵੱਧੋ ਵੱਧ 27 ਡਿਗਰੀ. ਸਿਡਨੀ ਵਿੱਚ ਧੁੱਪ ਰਹੇਗੀ, ਤਾਪਮਾਨ 29 ਡਿਗਰੀ. ਬ੍ਰਿਸਬੇਨ ਅਤੇ ਕੇਨਜ਼ ਵਿੱਚ ਵੀ ਨਿੱਘੀ ਧੁੱਪ, ਬ੍ਰਿਸਬੇਨ ਦਾ ਤਾਪਮਾਨ 33 ਡਿਗਰੀ ਅਤੇ ਕੇਨਸ ਦਾ ਤਾਪਮਾਨ ਵੱਧੋ ਵੱਧ 31 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।